ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਾਹੁ ਏਕ ਹੈ ਸਦ ਹੀ ਰਹਾ ਹਜੂਰ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ ਸਭਨਾ ਕਾ ਸਾਹੁ ਏਕ ਹੈ ਸਦ ਹੀ ਰਹੈ ਹਜੂਰ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ ਹੁਕਮ ਪੀ ਤਿੰਨਾ ਮਨਾਏ ਸੀ ਜਿਨ ਕਉ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਹੁਕਮ ਪੀ ਤਿੰਨਾ ਮਨਾਏ ਸੀ ਜਿਨ ਕਉ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਡੰਡੋਤ ਵੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡ ਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਹੁਕਮਨਾਮਾ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਬਚਨ ਰਾਗ ਗੁਜਰੀ ਕੀ ਵਾਰ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 510 'ਤੇ ਸੁਭਾਈਮਾਨ ਹਨ। ਸਤਿਗੁਰੂ ਕਿਰਪਾ ਕਰਨ, ਜਿੰਨੇ ਸਤਸੰਗੀ ਆਪ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਆਓ ਸ਼ਬਦ ਦੀ ਵਿਚਾਰ ਸਰਵਨ ਕਰਨ ਵਾਸਤੇ ਸਾਰੇ ਹੀ ਸਤਸੰਗੀ ਮਨੋ ਬਿਰਤੀਆਂ ਨੂੰ ਇਕਾਗਰ ਚਿਤ ਕਰੋ, ਗੁਰੂ ਚਰਨਾਂ ਦੇ ਨਾਲ ਜੋੜੋ, ਸੁਰਤੀਆਂ ਬਿਰਤੀਆਂ ਨੂੰ ਟਿਕਾ ਕੇ ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਿਗੁਰੂ ਸਲੋਕਾਂ ਦੇ ਰਾਹੀਂ ਪੌੜੀ ਦੇ ਰਾਹੀਂ ਜੋ ਗਿਆਨ ਪ੍ਰਦਾਨ ਕਰਦੇ ਹਨ, ਆਓ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੀਏ, ਸਤਿਗੁਰੂ ਦੀ ਬਖਸ਼ਿਸ਼ ਹਾਸਲ ਕਰਕੇ ਜੀਵਨ ਜੁਗਤ ਪ੍ਰਾਪਤ ਕਰਦਿਆਂ ਹੋਇਆ ਸੁਚੱਜਾ ਜੀਵਨ ਜਿਉਣ ਦਾ ਉਪਰਾਲਾ ਕਰੀਏ। ਫਿਰ ਕਰੋ ਬਖਸ਼ਿਸ਼ ਅਤੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਾਹੁ ਏਕ ਹੈ, ਸਦ ਹੀ ਰਹੈ ਹਜੂਰ।
ਪਹਿਲੇ ਸਲੋਕ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਸਭਨਾ ਕਾ ਸਹੁ ਏਕ ਹੈ, ਸਾਰੇ ਜੀਵਾਂ ਦਾ ਸਹੁ ਪਤੀ ਮਾਲਕ ਇੱਕ ਵਾਹਿਗੁਰੂ ਪਰਮਾਤਮਾ ਹੈ। ਹੁਣ ਜਦੋਂ ਸਭਨਾ ਸ਼ਬਦ ਆ ਜਾਵੇਗਾ, ਇਸ ਵਿੱਚ ਸਾਰੀ ਕਾਇਨਾਤ ਆ ਜਾਵੇਗੀ। ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਸਿੱਖ ਦੇ ਅੰਦਰ ਮਾਲਕ ਹੈ ਜਾਂ ਸਿੱਖ ਦਾ ਮਾਲਕ ਵਾਹਿਗੁਰੂ ਪਰਮਾਤਮਾ ਹੈ, ਹਿੰਦੂ ਦਾ ਕੋਈ ਵੱਖਰ ਹੈ, ਮੁਸਲਮਾਨ ਦਾ ਕੋਈ ਵੱਖਰ ਹੈ? ਨਹੀਂ, ਮਾਲਕ ਸਭਨਾਂ ਦਾ ਇੱਕ ਹੈ। ਪਤੀ ਪਰਮਾਤਮਾ ਸਾਰੇ ਜੀਵਾਂ ਦਾ ਇੱਕ ਹੈ। ਪਹਿਲਾਂ ਗੱਲ ਇਹ ਸਮਝਣ ਦਾ ਯਤਨ ਕਰਨਾ, ਸਤਿਗੁਰਾਂ ਤੋਂ ਪਹਿਲਾਂ ਵਾਹਿਗੁਰੂ ਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਦੀ ਪੂਜਾ ਸੀ, ਪਰ ਗੁਰੂ ਮਹਾਰਾਜ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਹਿਲਾਂ ਇੱਕ ਨੂੰ ਆਪ ਸਮਝਿਆ ਅਤੇ ਫਿਰ ਦੁਨੀਆਂ ਨੂੰ ਇਹ ਉਪਦੇਸ਼ ਦਿੱਤਾ। ਅਤੇ ਆਪਾਂ ਬਚਨ ਪੜ੍ਹਦੇ ਹਾਂ, ਬਾਬਾ ਨਾਨਕ ਜੀ ਨੇ ਡੰਕੇ ਦੀ ਆਵਾਜ਼ 'ਤੇ ਇਹ ਗੱਲ ਕਹੀ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਮਾਲਕ ਇੱਕ ਵਾਹਿਗੁਰੂ ਪਰਮਾਤਮਾ ਹੈ। ਬਹੁਤ ਵਾਰੀ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਰੱਬ ਹੀ ਕੇਵਲ ਸ਼ੌ ਹੈ, ਰੱਬ ਹੀ ਕੇਵਲ ਪੁਰਖ ਹੈ, ਅਤੇ ਬਾਕੀ ਜਿੰਨੇ ਵੀ ਜੀਵ ਹਨ ਉਸ ਵਾਹਿਗੁਰੂ ਪਰਮਾਤਮਾ ਦੀਆਂ ਇਸਤਰੀਆਂ ਨੇ। ਮਹਾਰਾਜ ਦੇ ਬਚਨ ਨੇ ਨਾ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਪੁਰਖ ਕੇਵਲ ਇੱਕ ਹੈ, ਵਾਹਿਗੁਰੂ ਪਰਮਾਤਮਾ ਇੱਕ ਹੈ। ਅਤੇ ਮੂਲ ਮੰਤਰ ਦੇ ਅੰਦਰ ਉਸ ਇੱਕ ਦੇ ਕੁਝ ਗੁਣ ਵਰਣਨ ਕਰਕੇ ਸਾਨੂੰ ਇੱਕ ਦੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਜੇ ਆਪਾਂ ਜਾਪ ਸਾਹਿਬ ਦਾ ਪਹਿਲਾ ਬੰਦ ਇਉਂ ਕਹਿ ਲਈਏ ਕਿ ਮੂਲ ਮੰਤਰ ਦੀ ਵਿਆਖਿਆ ਹੈ, ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ। ਇੱਧਰ ਆਪਾਂ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਅਤੇ ਦੂਜੇ ਪਾਸੇ ਮਹਾਰਾਜ ਕਿਰਪਾ ਕਰਦੇ ਨੇ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੀ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕੈਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ। ਵਾਹਿਗੁਰੂ ਪਰਮਾਤਮਾ ਇੱਕ ਹੈ ਅਤੇ ਸਾਰਿਆਂ ਦਾ ਮਾਲਕ ਹੈ। ਅਗਲੀ ਗੱਲ ਅੱਧੀ ਪੰਕਤੀ ਦੇ ਅੰਦਰ ਇਹ ਆਖਿਆ, ਸਭਨ ਕਾ ਸ਼ੌ ਏਕ ਹੈ, ਅਤੇ ਅੱਗੇ ਕਿਰਪਾ ਕੀਤੀ, ਸਦਾ ਸਦ ਹੀ ਰਹੇ ਹਜ਼ੂਰ। ਇੱਕ ਜਿਹੜਾ ਹੈ ਸਾਡੇ ਤੋਂ ਕਿਤੇ ਦੂਰ ਨਹੀਂ ਜਾਂਦਾ, ਅੰਗ ਸੰਗ ਹੈ, ਹਾਜ਼ਰ ਨਾਜ਼ਰ ਹੈ। ਹੁਣ ਗੱਲ ਇਹ ਸਮਝਣੀ, ਕੇਵਲ ਇਹ ਕਹਿਣਾ ਕਾਫੀ ਨਹੀਂ ਕਿ ਵਾਹਿਗੁਰੂ ਪਰਮਾਤਮਾ ਇੱਕ ਹੈ, ਸਾਰਿਆਂ ਦਾ ਮਾਲਕ ਹੈ। ਨਹੀਂ, ਅੱਗੇ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ। ਲੜਾਈਆਂ ਝਗੜੇ ਕਿਉਂ, ਵਿਤਕਰੇ ਕਿਉਂ, ਤੇਰ ਮੇਰ ਕਿਉਂ, ਈਰਖਾ ਕਿਉਂ? ਕਾਰਨ ਹੈ, ਇਹ ਤਾਂ ਅਸੀਂ ਸਾਰੇ ਕਹੀ ਜਾ ਰਹੇ ਹਾਂ ਕਿ ਸਾਰਿਆਂ ਦਾ ਮਾਲਕ ਵਾਹਿਗੁਰੂ ਪਰਮਾਤਮਾ ਹੈ, ਪਰ ਕਦੀ ਉਹਨੂੰ ਹਾਜ਼ਰ ਨਾਜ਼ਰ ਨਹੀਂ ਸਮਝਿਆ। ਹਾਜ਼ਰ ਨਾਜ਼ਰ ਉਹਨੂੰ ਕਦੀ ਨਹੀਂ ਸਮਝਿਆ। ਮੈਂ ਦੋ ਸ਼ਲੋਕ ਉਹਨਾਂ ਭਗਤਾਂ ਦੇ ਜਿਨ੍ਹਾਂ ਨੂੰ ਸਤਿਕਾਰ ਸਤਿਗੁਰਾਂ ਨੇ ਦਿੱਤਾ ਅਤੇ ਬਾਰੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ। ਕਬੀਰ ਸਾਹਿਬ ਜੀ ਅਤੇ ਬਾਬਾ ਫਰੀਦ ਜੀ। ਕਬੀਰ ਸਾਹਿਬ ਜੀ ਇੱਕ ਮੁੱਲਾ ਨੂੰ ਜਿਹੜਾ ਰੱਬ ਦੀ ਇਬਾਦਤ ਕਰਦਾ ਹੈ, ਨਮਾਜ਼ ਪੜ੍ਹਦਾ, ਬਾਂਗਾਂ ਦਿੰਦਾ ਹੈ, ਇੱਕ ਨੂੰ ਚੇਤੇ ਤਾਂ ਕਰਦਾ ਹੈ ਪਰ ਅੰਦਰੋਂ ਈਰਖਾ ਨਹੀਂ ਮੁੱਕਦੀ। ਬਸ ਕੇਵਲ ਲੋਕਾਂ ਨੂੰ ਸੱਦ ਦਿੱਤੀ ਹੈ, ਆਵਾਜ਼ ਦਿੱਤੀ ਹੈ ਕਿ ਰੱਬ ਇੱਕ ਹੈ, ਰੱਬ ਇੱਕ ਹੈ, ਉਸ ਦੀ ਇਬਾਦਤ ਕਰੋ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ, ਮੁੱਲਾ ਕੰਮ ਤੇਰਾ ਬੜਾ ਚੰਗਾ ਹੈ, ਮਾੜਾ ਨਹੀਂ। ਸਤਸੰਗਤ, ਕੋਈ ਮੰਦਰ ਜਾਏ, ਕੋਈ ਮਸੀਤ ਵਿੱਚ ਜਾਏ, ਕੋਈ ਰੱਬ ਨੂੰ ਅੱਲਾ ਕਵੇ, ਕੋਈ ਰੱਬ ਨੂੰ ਰਾਮ ਕਵੇ, ਕੋਈ ਫਰਕ ਨਹੀਂ। ਪਰ ਸਤਿਗੁਰਾਂ ਨੇ ਅੱਲਾ ਕਹਿਣ ਵਾਲੇ ਨੂੰ, ਰਾਮ ਕਹਿਣ ਵਾਲੇ ਨੂੰ, ਵਾਹਿਗੁਰੂ ਕਹਿਣ ਵਾਲੇ ਨੂੰ ਇਹ ਜ਼ਰੂਰ ਪ੍ਰੇਰਨਾ ਕੀਤੀ ਕਿ ਇਹ ਅੱਖਰ ਕਿਤੇ ਤੇਰੀ ਰਸਨਾ ਤੱਕ ਹੀ ਨਾ ਰਹਿ ਜਾਣ, ਤੇਰੀ ਜ਼ਬਾਨ ਤੱਕ ਹੀ ਨਾ ਰਹਿ ਜਾਣ, ਇਹ ਤੇਰੇ ਪ੍ਰੈਕਟੀਕਲ ਜੀਵਨ ਦੇ ਅੰਦਰ ਆ ਜਾਣ, ਤੇਰੇ ਜੀਵਨ ਜਿਉਂਦਿਆਂ ਇਹ ਅੱਖਰ ਤੇਰੇ ਜੀਵਨ ਦੇ ਅੰਦਰ ਵਰਤਨ। ਤਾਂ ਹੀ ਤਾਂ ਕਿਹਾ ਨਾ, ਬਾਂਗ ਦੇਣਾ ਤੇਰਾ ਫਰਜ਼ ਹੈ, ਤੇਰੇ ਧਰਮ ਦਾ ਇੱਕ ਅੰਗ ਹੈ। ਨਮਾਜ਼ ਪੜ੍ਹਨਾ, ਬਾਂਗ ਦੇਣੀ, ਰੋਜ਼ੇ ਰੱਖਣੇ, ਇਹ ਤੇਰੇ ਧਰਮ ਦਾ ਇੱਕ ਅੰਗ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਮੇਰਾ ਕੋਈ ਕਟਾਂਸ਼ ਨਹੀਂ ਕਿ ਤੂੰ ਬਾਂਗ ਨਾ ਦੇ। ਪਰ ਨਾਰੀ ਇਹ ਗੱਲ ਕਹੀ, ਬਾਂਗ ਜਿਸ ਦੇ ਨਾਮ 'ਤੇ ਦੇਣਾ ਉਹਨੂੰ ਕਦੀ ਕਦੀ ਆਪਣੇ ਅੰਦਰ ਵੀ ਵੇਖ ਲਿਆ ਕਰ, ਤੇਰੇ ਅੰਦਰ ਵੀ ਉਹ ਬੈਠਾ ਹੋਇਆ ਹੈ। ਕਿਉਂਕਿ ਕਬੀਰ, ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਨ ਬਹਿਰਾ ਹੋਏ, ਬਹਿਰਾ ਤੋਂ ਪਾਪ ਬੋਲਾ, ਰੱਬ ਬੋਲਾ ਨਹੀਂ, ਰੱਬ ਸੁਣਦਾ ਹੈ, ਸਦ ਸੁਣਦਾ, ਸਦ ਵੇਖਦਾ, ਸਦਾ ਰਹੇ ਹਜ਼ੂਰ। ਕਿਉਂਕਿ ਹਾਜ਼ਰ ਹਜ਼ੂਰ ਹੈ, ਆਪਾਂ ਪੜ੍ਹਦੇ ਹਨ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਸਤਿਗੁਰਾਂ ਨੇ ਇਹ ਗੱਲ ਕਹੀ, ਤੂੰ ਸਭਨੀ ਥਾਈ ਜਿੱਥੇ ਆਉਂ ਜਾਈ, ਸਾਚਾ ਸਿਰਜਨ ਹਾਰ ਜੀਓ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਕਬੀਰ, ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇਹ, ਦਿਲ ਹੀ ਪੇਤਰ ਜੋਏ। ਜਿਸ ਦੇ ਨਾਂ ਦੀ ਬਾਂਗ ਦੇਣਾ ਉਹਨੂੰ ਆਪਣੇ ਦਿਲ ਵਿੱਚ ਵੀ ਖੋਜ, ਉਹਨੂੰ ਆਪਣੇ ਦਿਲ ਵਿੱਚ ਵੀ ਵੇਖ। ਅਤੇ ਬਾਬਾ ਫਰੀਦ ਜੀ ਕਿਰਪਾ ਕਰਦੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਏ, ਮੰਦਾ ਕਿਸ ਨੂੰ ਆਖੀਏ, ਦੂਜਾ ਕੋਈ ਨਾ ਹੈ, ਦੂਜਾ ਕੋਈ ਉਸ ਤੋਂ ਬਗੈਰ ਹੈ ਹੀ ਨਹੀਂ। ਬਾਬੇ ਨੇ ਇਸੇ ਵਾਸਤੇ ਦੂਜਿਆਂ ਨੂੰ ਮਾੜਾ ਨਹੀਂ ਆਖਿਆ, ਬਲਕਿ ਆਖਿਆ ਮੈਂ ਚੰਗਾ ਨਹੀਂ ਅਤੇ ਮੇਰੇ ਵਾਸਤੇ ਕੋਈ ਬੁਰਾ ਵੀ ਨਹੀਂ। ਹਾਂ, ਮਨੀ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ, ਸਭਨਾ ਕੌ ਸੋ ਏਕ ਹੈ, ਸਦ ਹੀ ਰਹੇ ਹਜ਼ੂਰ ਹਜ਼ੂਰ। ਸਾਰਿਆਂ ਦਾ ਮਾਲਕ ਇੱਕ ਵਾਹਿਗੁਰੂ ਪਰਮਾਤਮਾ ਹੈ ਅਤੇ ਸਾਰਿਆਂ ਦੇ ਨੇੜੇ ਆ। ਆਪਾਂ ਪੜ੍ਹਦੇ ਹਾਂ ਨਾ ਰੋਜ਼ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ। ਸਦ ਹੀ ਰਹੇ ਹਜ਼ੂਰ ਸਦਾ ਅੰਗ ਸੰਗੇ ਅਭੰਗੰਗ ਬਿਬੋਤੇ। ਚਾਰਾਂ ਕੁੰਟਾਂ ਦੇ ਵਿੱਚ ਉਹ ਵਰਤ ਰਿਹਾ ਹੈ। ਉਹ ਵਾਹਿਗੁਰੂ ਪਰਮਾਤਮਾ ਆਪਣੇ ਆਪ ਤੋਂ ਪੈਦਾ ਹੋਇਆ ਹੈ, ਹਮੇਸ਼ਾ ਉਸਦੀ ਸੋਭਾ ਹੈ, ਦਿਆਲੂ ਸਰੂਪ ਹੈ, ਅੰਗ ਸੰਗ ਹੈ, ਦੁਨੀਆਂ ਦੀ ਵਡਿਆਈ ਖਿਨ ਮਾਤਰ ਹੈ। ਪਰ ਉਸ ਦੀ ਵਡਿਆਈ ਬਬੂਤ ਉਸ ਦੀ ਸ਼ੋਭਾ ਅਭੰਗੰ ਨਾਸ ਤੋਂ ਰਹਿਤ ਹੈ, ਭੰਗ ਨਹੀਂ ਹੁੰਦੀ। ਮਹਾਰਾਜ ਕਿਰਪਾ ਕਰਦੇ ਨੇ, ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦਾ ਮਾਲਕ ਅਤੇ ਸਾਰਿਆਂ ਦੇ ਅੰਗ ਸੰਗ ਹੈ। ਇਹ ਗੱਲ ਸਭਨਾਂ ਨੂੰ ਸਮਝ ਵਿੱਚ ਨਹੀਂ ਆਉਂਦੀ। ਫਿਰ ਬੇਨਤੀ ਕਰਾਂ, ਪੜ੍ਹਨਾ ਤਾਂ ਬੜਾ ਸੌਖਾ ਹੈ, ਮੈਂ ਵੀ ਪੜ੍ਹਦਾ, ਤੁਸੀਂ ਵੀ ਪੜ੍ਹਦੇ ਹੋ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਪਰ ਅਗਲੀ ਗੱਲ ਧਿਆਨ ਵਿੱਚ ਰੱਖਣੀ, ਗੁਰ ਸਾਖੀ ਜੋਤ ਪ੍ਰਗਟ ਹੋਏ। ਮੈਂ ਪੰਗਤੀ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਸੀ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਫਿਰ ਆਖਦੇ ਨੇ, ਸਾਰਿਆਂ ਦੇ ਵਿੱਚ ਉਹ ਵਰਤ ਰਿਹਾ ਹੈ, ਸਾਰਿਆਂ ਦੇ ਅੰਦਰ ਹੈ ਉਹ, ਪਰ ਅਲਿਪਤ ਹੈ। ਸਭ ਘੱਟ ਪੁਗਵੈ ਅਲਿਪਤ ਰਹੇ, ਅਲੱਖ ਨਾ ਲਖ ਨਾ ਜਾਈ। ਗੁਰ ਪੂਰੇ ਵੇਖਾ ਲਿਆ, ਸ਼ਬਦੇ ਸੋਝੀ ਪਾਈ। ਵਾਹਿਗੁਰੂ ਪਰਮਾਤਮਾ ਅੰਗ ਸੰਗ ਹੈ, ਉਹ ਵਾਹਿਗੁਰੂ ਪਰਮਾਤਮਾ ਸਾਡੇ ਨੇੜੇ ਹੈ। ਪਰ ਇਹ ਗੱਲ ਕਦੋਂ ਸਮਝ ਆ ਰਹੀ ਹੈ? ਜਦੋਂ ਗੁਰੂ ਦੇ ਸ਼ਬਦ ਨਾਲ ਜੁੜਾਂਗੇ, ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ। ਪਹਿਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ, ਵਾਹਿਗੁਰੂ ਸਭਨਾਂ ਦਾ ਪਤੀ ਹੈ, ਸਭਨਾਂ ਦਾ ਮਾਲਕ ਹੈ ਤੇ ਸਭਨਾਂ ਦੇ ਅੰਗ ਸੰਗ ਹੈ।
ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ।
ਵਾਹਿਗੁਰੂ ਦੀ ਪਰਮਾਤਮਾ ਦੀ ਰਜ਼ਾ ਨਹੀਂ ਮੰਨੀ, ਹੁਕਮ ਨਹੀਂ ਮੰਨਿਆ। ਰੱਬ ਅੰਦਰ ਹੈ, ਪਰ ਰੱਬ ਅੰਦਰ ਹੁੰਦਿਆਂ ਵੀ ਉਹਨਾਂ ਤੋਂ ਦੂਰ ਹੈ ਜਿਨ੍ਹਾਂ ਨੇ ਰਜ਼ਾ ਨੂੰ ਨਹੀਂ ਮੰਨਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ। ਘਰ ਹੀ ਮੁੰਦ ਵਿਦੇਸ਼ ਪਿਰ, ਬਾਬਾ ਨਾਨਕ ਜੀ, ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਕੀ ਝੂਰਾ ਸਾਨੂੰ ਸਾਰਿਆਂ ਨੂੰ ਨਹੀਂ ਲੱਗਾ ਹੋਇਆ? ਮਹਾਰਾਜ ਕਹਿੰਦੇ ਨੇ, ਜੀਵ ਇਸਤਰੀ ਦੇ ਅੰਦਰ ਰੱਬ ਹੈ, ਪਰ ਰੱਬ ਨੂੰ ਪਰਦੇਸ਼ ਭੇਜ ਕੇ, ਪਰਾਏ ਦੇਸ਼ ਦੇ ਅੰਦਰ ਭੇਜ ਕੇ ਰੱਬ ਨੂੰ ਯਾਦ ਕਰਦੀ ਏ ਜੀਵ ਇਸਤਰੀ ਝੂਰਦੀ ਏ, ਆਖਦੀ ਰੱਬਾ ਮੈਨੂੰ ਮਿਲ, ਪਰ ਰੱਬ ਅੰਦਰ ਹੈ। ਫਿਰ ਪੰਕਤੀਆਂ ਧਿਆਨ ਨਾਲ ਸੁਣਿਓ, ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਕੀ ਮਿਲਿਆ ਜਾ ਸਕਦਾ? ਹਾਂ, ਮਿਲਿਆ ਜਾ ਸਕਦਾ, ਪਰ ਕਦੋਂ? ਜੇ ਨੀਅਤ ਰਾਸ ਹੋ ਜਾਵੇ, ਨੀਅਤ ਠੀਕ ਹੋ ਜਾਵੇ, ख्याल करियो बारी सुनते हैं, पढ़ते हैं, विचारते हैं, गाने हैं, पर सानू रब नेड़े क्यों नहीं नजर आता? कारण नीयत विच फर्क है, नीयत विच फर्क है। जदों तक नीयत खोटी रही भूमिए का उधार नहीं होया, जदों तक नीयत खोटी रही सज्जन का उधार नहीं होया, पर जदों नीयत रास हो गई अखां का वेखना बदल गया, कन्ना का सुनना बदल गया, जीभ का बोलना बदल गया, फिर उही ठग सज्जन बन गए, उही चोर रब की कृपा दे पात्र बन गए। किसी विद्वान ने बड़ी सुंदर गल कही, वो कहिंदा ना सीरत बुरी है ना सूरत बुरी है, बुरा वो है जिसकी नीयत बुरी है। ते बाबा नानक जी भी आखदे ने, मिलदियां ढिलना हो वाई, कोई समा नहीं लगेगा रब नूं मिलदियां, रब नाल मिलाप करदियां जे नीयत रास करे। ते अगले श्लोक विच कृपा कीती, नानक गाली कूड़ियां बाज प्रीत करे, तिचर जाने भला कर जिचर लेवै दे। रब नूं चंगा आपां उदों तक आखदे हां जदों तक रब दित्ती जांदा है असीं लई जांदे हां, ते जिदन रब साडी डिमांड पूरी ना करे, साडी गल ना मन्ने, असी रब नूं भी उलामे देने हां, रब उत्ते भी गिले करदे हां। सात संगत, आ जिन्हां शहीदां नूं आपां याद करदे हां, जिन्हां दे दिहाड़े मनाने हां, उन्हां ने नीयत रास करके रब नूं अपने नेड़े जाणिया। जीवन दे अंदर सुख आ गया तां वी उंदी रजा, दुख आ गया तां वी उंदी रजा। महाराज ने तो कारण भी दस्या, बंदा सुखी कदों होंदा ते दुखी कदों होंदा। इत्थे महाराज कृपा करदे ने, जिन्ना जीवा ने वाहिगुरु की रजा नू नहीं मन्या, हुक्म नू नहीं मन्या, ओ जीव भावें रब अंदर है रब तो दूर ही रहिंदे ने, रब उन्हां तो दूर रहिंदा। इसी वास्ते आखिया ना, जब लग हुक्म न बूझता तब ही लौ दुखिया, गुर मिल हुक्म पछाणिया तब ही ते सुखिया। दूजे पासे ज्यों ज्यों तेरा हुक्म तिवै तिव होवना, जै जै रखै आप तै जाए खड़ोवना। ते ख्याल करियो जिन्नी पछाता हुक्म तिन कदे ना रोवना। जिन्ना ने हुक्म पहचान लिया वो कदी अपने जीवन दे अंदर रोंदे नहीं, वो आखदे ने तेरा किया मीठा लागै हर नाम पदार्थ नानक मांगै, क्योंकि उन्हां नूं समझ आ गई कीता करना सरब रजाई किश कीचै, जे कर सकिया अपना कीता किशु ना होवै, ज्यों हर पावै त्यों रखिया मेरे हर जियो, सब को तेरे वस असं जोर नाही, जे किश कर हम साकै ज्यों पावै तिवें बख्श। महाराज कृपा करदे ने रब अंदर है, पर जिन्हां ने हुक्म नहीं मन्या अंदर होंदियां भी रब उन्हां नूं दूर नजर आंदा है।
हुक्म पीत ना मनाए सी जिन को नदर करे,
की हुक्म असी आप मनन जोगे हां नहीं, हुक्म भी वो आप मनांदा है। किन्ना कोलों? ਜਿਨ੍ਹਾਂ ਉੱਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦਿੰਦਾ ਹੈ, ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। ਹੁਕਮ ਵੀ ਉਹ ਆਪ ਮਨਾਉਂਦਾ ਹੈ, ਕਿਉਂਕਿ ਤੇਰਾ ਭਾਣਾ ਤੂੰ ਮਨਾਏ ਜਿਸ ਨੂੰ ਉਹ ਦਯਾਲਾ, ਤੇਰੀ ਰਜ਼ਾ ਵਿੱਚ ਤੇਰੇ ਭਾਰੇ ਵਿੱਚ ਉਹੋ ਹੀ ਰਾਜੀ ਰਹਿੰਦਾ ਹੈ ਜਿਨ੍ਹਾਂ ਉੱਤੇ ਤੂੰ ਆਪ ਕਿਰਪਾ ਕਰਦਾ ਹੈ, ਤੇ ਕੇਵਲ ਆਪ ਹੀ ਰਾਜੀ ਨਹੀਂ ਰਹਿੰਦੇ ਬਲਕਿ ਆਖਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਧਿਆਨ ਦੇਵਿਓ, ਹੁਕਮ ਅਸੀਂ ਮੰਨਣ ਜੋਗੇ ਨਹੀਂ, ਹੁਕਮ ਵਾਹਿਗੁਰੂ ਪਰਮਾਤਮਾ ਆਪ ਮਨਾਉਂਦਾ ਹੈ। ਰਜ਼ਾ ਵਿੱਚ ਚੱਲਣਾ, ਵੇਖੋ ਭਾਈ ਬਚਿੱਤਰ ਸਿੰਘ ਸਰੀਰ ਕਰਕੇ ਛੋਟਾ ਹੈ ਅਤੇ ਦੁਨੀ ਚੰਦ ਸਰੀਰ ਕਰਕੇ ਬਹੁਤ ਤਕੜਾ, ਪਰ ਹੁਕਮ ਮੰਨਣ ਜੋਗਾ ਨਹੀਂ ਹੋਇਆ। ਹੁਕਮ ਮੰਨਣ ਦੀ ਕਿਰਪਾ ਭਾਈ ਬਚਿੱਤਰ ਸਿੰਘ ਦੇ ਉੱਤੇ ਹੋ ਗਈ, ਭਾਈ ਬਚਿੱਤਰ ਸਿੰਘ ਉੱਤੇ ਕਿਰਪਾ ਹੋ ਗਈ। ਮੇਰੀ ਬੇਨਤੀ, ਵਾਹਿਗੁਰੂ ਹੁਕਮ ਮਨਾਉਂਦਾ ਹੈ ਕਿਹਨਾਂ ਕੋਲੋਂ, ਜਿਨ੍ਹਾਂ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਉਹ ਫਿਰ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਨੇ ਅਤੇ ਉਹਨਾਂ ਨੂੰ ਸਭ ਕੁਝ ਇਹ ਸਮਝ ਆ ਜਾਂਦਾ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ।
ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਨ ਹੋਏ।
ਜਿਨ੍ਹਾਂ ਨੇ ਹੁਕਮ ਮੰਨਿਆ ਉਹਨਾਂ ਨੂੰ ਅੰਦਰ ਦਾ ਸੁੱਖ ਮਿਲ ਗਿਆ। ਉਹਨਾਂ ਬਾਰੇ ਆਪਾਂ ਪੜ੍ਹਦੇ ਨਾ, ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੇ ਜਾਂ ਐਸੇ ਬੁੱਝਿਆ, ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ ਜਿਹਨੂੰ ਸੁੱਖ ਵਿੱਚ ਯਾਦ ਕਰਦਾ ਉਹਨੂੰ ਦੁੱਖ ਵਿੱਚ ਵੀ ਯਾਦ ਕਰ, ਜਾਂ ਸੁੱਖ ਤਾਂ ਸ਼ੌ ਰਾਵਿਓ ਦੁੱਖ ਵੀ ਸੰਭਾਲਿਓ ਏ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦਾ ਹੁਕਮ ਮੰਨਿਆ, ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣ ਲੱਗ ਪਏ, ਉਹਨਾਂ ਨੂੰ ਜੀਵਨ ਦੇ ਅੰਦਰ ਆਤਮਕ ਸੁੱਖ ਪ੍ਰਾਪਤ ਹੋਇਆ ਅਤੇ ਉਹੀ ਵਾਹਿਗੁਰੂ ਪਰਮਾਤਮਾ ਦੀਆਂ ਸੁਹਾਗਣ ਜੀਵ ਇਸਤਰੀਆਂ ਹਨ, ਪ੍ਰੇਮ ਵਿੱਚ ਰਤੀਆਂ ਹੋਈਆਂ ਹਨ, ਸੁਹਾਗਣੀ ਅਤੇ ਦੁਹਾਗਣੀ, ਇਹ ਦੋ ਅੱਖਰ ਬਾਣੀ ਦੇ ਵਿੱਚ ਆਏ ਨੇ। ਸੁਹਾਗਣ ਹੋ ਹੈ ਜਿਹਦਾ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ, ਅਤੇ ਦੁਹਾਗਣ ਉਹ ਹੈ ਜਿਹੜੀ ਵਾਹਿਗੁਰੂ ਪਰਮਾਤਮਾ ਤੋਂ ਵਿਛੜੀ ਹੋਈ ਹੈ। ਮਹਾਰਾਜ ਇੱਥੇ ਕਿਰਪਾ ਕਰਦੇ ਨੇ, ਜਿਹਨੇ ਹੁਕਮ ਮੰਨਿਆ ਸੁਹਾਗਣ ਹੈ ਅਤੇ ਵਾਹਿਗੁਰੂ ਦੇ ਪਿਆਰ ਵਿੱਚ ਰਤੀ ਹੋਈ ਹੈ ਉਹ ਜੀਵ ਇਸਤਰੀ।
ਮਹਲਾ ਤੀਜਾ ਰਹਿਣ ਸਬਾਈ ਜਲ ਮੁਈ ਕੰਤ ਨਾ ਲਾਇਓ ਪਾਓ।
ਜਿਨ੍ਹਾਂ ਜੀਵ ਇਸਤਰੀਆਂ ਨੇ ਜਾਂ ਜਿਸ ਜੀਵ ਇਸਤਰੀ ਨੇ ਕੰਤ ਮਾਲਕ ਪ੍ਰਭੂ ਦੇ ਨਾਲ ਭਾਉ ਪਿਆਰ ਨਹੀਂ ਕੀਤਾ, ਮਹਾਰਾਜ ਆਖਦੇ ਨੇ ਜ਼ਿੰਦਗੀ ਰੂਪੀ ਰਾਤ ਸਾਰੀ ਉਹਨਾਂ ਦੀ ਸੜਦਿਆਂ ਬਲਦਿਆਂ ਹੀ ਲੰਘ ਜਾਂਦੀ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਲਾਏ। ਬੇਸ਼ੱਕ ਸਵਰਗ ਵਰਗੇ ਘਰ ਵਿੱਚ ਵਸਦੀਆਂ ਹੋਣ, ਕੋਈ ਕਮੀ ਨਾ ਹੋਵੇ, ਕਮੀ ਕੇਵਲ ਇੱਕ ਹੋਵੇ, ਕਿਹੜੀ? ਰੱਬ ਨਾਲ ਪਿਆਰ ਨਾ ਪਾਉਣ ਵਾਲੀ। ਰੱਬ ਨਾਲ ਪਿਆਰ ਨਹੀਂ ਪਾਇਆ, ਹੋਰ ਸਭ ਕੁਝ ਕੋਲ ਹੈ ਪਰ ਰੱਬ ਦੀ ਪ੍ਰੀਤ ਕੋਲ ਨਹੀਂ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, बसंत स्वर्ग लोकह जितते पृथ्वी नवखंडड़ बिसरंत हर गोपाल नानक ते प्रारी उद्यान परम ने कौतक कोड़ तमासिया चित न आवस नाओ नानक कोड़ी नरक बराबरे उजड़ सोई थाओ। फिर ध्यान देवियो हर बिसरत सदा खुवारी ताको धोखा कहां ब्यापै जाको ओड़ तुहारी बिन सिमरन जो जीवन बलना सर्प जैसे अरजारी नवखंडन को राज कमावै अंत चले गोहारी। जिन्ना जीव स्त्रिया ने कंत मालक दे नाल प्यार नहीं पाया प्रेम नहीं कीता महाराज आखदे ने उन्हां दी सारी जिंदगी रूपी रात दुखां दे विच बतीत होंदी सड़दियां बलदियां ही बतीत होंदी उन्हां दी क्रोध दी अग उन्हां दी तृष्णा दी अग कदी जीवन दे अंदर बुझदी नहीं। सतगुरु प्रेरणा कर रहे ने सानू कि जिस वाहिगुरु परमात्मा दे दित्ते हुए सुख असी भोगदे हां इह सुंदर सानू शरीर प्राप्त होया है उस वाहिगुरु परमात्मा नू विसारीए ना। बार बार मंग कीती सौ क्यों विसरै मेरी माए साचा साहेब साचा नाई। महाराज आखदे ने इस पानी ते जिंतू करिया माटी काले द्योहरा करिया उकत जोत लै सुरत परीखिया मात गर्भ मैं जिंतू राखिया राखन हार समारजन सगले छोड़ विचार मन। कि सानू पता नहीं सुखमनी साहब दे अंदर रोज पढ़दे हैं देन हार प्रभ छोड़ कै लागे आन सुवाए नानक कहू न सीजई बिन नावे पत जाए। जिन्नी नाम विसारिया बहु कर्म कमावे होर नानक जमपुर बदे मारिए ज्यों सन्नी उपर चोर। इत्थे महाराज कृपा करदे ने जिस जीव स्त्री ने मालक वाहिगुरु कंत दे नाल प्यार नहीं कीता उस दी जिंदगी रूपी रात सारी दुखां दे विच ही बतीत होंदी है।
नानक सुख वसन सुहागणी जिन प्यारा पुरख हर राओ।
गुरु अमरदास जी महाराज गुरु नानक पातशाह जी दे तुजे स्वरूप कृपा करदे ने जिन्हां ने प्यारे वाहिगुरु परमात्मा मालक प्रभु नू राविया सचे पातशाह वाहिगुरु परमात्मा दे नाल मिलाप कीता ओ सुहागना सुहाग वालियां बन के अपने जीवन दे अंदर सुख मान दिया हन।
पौड़ी सब जग फिर मैं देखिया हर इको दाता
सारा जग फिर तो भाव घूम के भाल के मैं वेख लिया है। महाराज कहिंदे ने सारा संसार भाल के मैं वेख लिया है घूम के मैं वेख लिया है दाता केवल ते केवल एक वाहिगुरु परमात्मा जेड़ा सारे जीवा नू दाता देन वाला है जल विच भी ते थल विच भी। क्योंकि ये तो आम आप सुनते हैं ना बारी का भी कथन है 42 लख जोना धरती ते ने ते 42 लख पारी दे विच ने 84 लख दे विचों अधियां पारी विच अधियां धरती ते ਕੀ ਸਾਰੇ ਮਨੁੱਖ ਦੀ ਤਰ੍ਹਾਂ ਰੋਜ਼ੀ ਰੋਟੀ ਕਮਾਉਂਦੇ ਨੇ? ਨਹੀਂ, ਸਾਰੇ ਇਉਂ ਰੋਜ਼ੀ ਰੋਟੀ ਨਹੀਂ ਕਮਾਉਂਦੇ, ਪਰ ਮਾਲਕ ਸਭਨਾਂ ਨੂੰ ਦੇ ਰਿਹਾ ਅਤੇ ਉਹਨਾਂ ਦੇ ਸੁਭਾਅ ਮੁਤਾਬਕ ਦੇ ਰਿਹਾ। ਘਾਹ ਖਾਣ ਵਾਲਿਆਂ ਨੂੰ ਘਾਹ ਦੇ ਰਿਹਾ, ਮਾਸ ਖਾਣ ਵਾਲਿਆਂ ਨੂੰ ਮਾਸ ਦੇ ਰਿਹਾ। ਜੋ ਜੋ ਸੁਭਾਵ ਹੈ ਜੀਵਾਂ ਦਾ, ਉਸ ਦੇ ਮੁਤਾਬਕ ਉਹਨਾਂ ਨੂੰ ਦੇ ਰਿਹਾ, ਪਾਣੀ ਵਿੱਚ ਵੀ ਦੇ ਰਿਹਾ। ਆ ਇੱਕ ਵਾਰੀ ਸ਼ਿਵਾ ਜੀ ਨੇ ਕਿਲ੍ਹਾ ਬਣਾਇਆ ਅਤੇ ਆਪਣੇ ਗੁਰੂ ਨੂੰ ਸੱਦਿਆ ਚੱਠ ਕਰਨ ਵਾਸਤੇ। ਜਿਵੇਂ ਆਪਾਂ ਸਤਿਗੁਰਾਂ ਦਾ ਪ੍ਰਕਾਸ਼ ਕਰਦੇ ਹਾਂ, ਦੁਕਾਨਾਂ ਦਾ ਮਹੂਰਤ ਕਰਨ ਲੱਗਿਆ, ਮਕਾਨਾਂ ਦਾ ਮਹੂਰਤ ਕਰਨ ਲੱਗਿਆ, ਸ਼ਿਵਾ ਜੀ ਨੇ ਆਪਣੇ ਗੁਰੂ ਨੂੰ ਸਮਰੱਥ ਰਾਮਦਾਸ ਨੂੰ ਬੁਲਾਇਆ। ਆ ਗਏ ਉਦਘਾਟਨ ਦੇ ਟਾਈਮ ਅਤੇ ਸ਼ਿਵਾ ਜੀ ਨੇ ਗੱਲ ਕਹੀ, ਕਹਿਣ ਲੱਗੇ ਮਹਾਰਾਜ ਕਿਲ੍ਹਾ ਤਾਂ ਬਣਿਆ ਹੀ ਹੈ, ਪਰ ਇਸ ਕਿਲ੍ਹੇ ਦੇ ਬਣਦਿਆਂ ਲੱਖਾਂ ਜੀਵਾਂ ਨੂੰ ਰੋਟੀ ਦੇਣ ਦਾ ਮੈਂ ਜ਼ਰੀਆ ਵੀ ਬਣਿਆ, ਭਾਵ ਮੇਰੇ ਕਾਰਨ ਲੱਖਾਂ ਜੀਵਾਂ ਨੂੰ ਰੋਟੀ ਵੀ ਪ੍ਰਾਪਤ ਹੋਈ ਹੈ, ਮਜ਼ਦੂਰੀ ਕਰਨ ਵਾਲਿਆਂ ਨੂੰ। ਸਮਰੱਥ ਰਾਮਦਾਸ ਨੇ ਸੋਚਿਆ ਇਹਨੂੰ ਹੰਕਾਰ ਹੈ, ਕਹਿਣ ਲੱਗੇ ਸ਼ਿਵਾ ਜੀ ਉਹ ਸਾਹਮਣੇ ਪੱਥਰ ਪਿਆ, ਉਹਨੂੰ ਤੋੜੋ ਜਾਂ ਤੁੜਵਾਓ। ਪੱਥਰ ਤੁੜਵਾਇਆ ਗਿਆ ਅਤੇ ਪੱਥਰ ਵਿੱਚ ਸੀ ਕੀੜਾ, ਅਤੇ ਹੱਥ ਫੜ ਕੇ ਨਾ ਸ਼ਿਵਾ ਜੀ ਦਾ, ਕਹਿਣ ਲੱਗੇ ਆ ਕੀ ਹੈ? ਕਹਿਣ ਲੱਗੇ ਮਹਾਰਾਜ ਕੀੜਾ। ਅਤੇ ਕਹਿਣ ਲੱਗੇ ਇਹਨੂੰ ਰੋਜ਼ੀ ਕੌਣ ਦਿੰਦਾ ਹੈ? ਸ਼ਿਵਾ ਜੀ ਦੇ ਹੱਥ ਜੁੜ ਗਏ। ਪਿਆਰਿਓ, ਅਸੀਂ ਕਿਸੇ ਨੂੰ ਕੁਝ ਦੇਣ ਜੋਗੇ ਨਹੀਂ, ਹਾਂ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕਿਸੇ ਲੋੜਵੰਦ ਦੀ ਇਮਦਾਦ ਕਰਕੇ ਸਾਨੂੰ ਸ਼ੁਕਰਗੁਜ਼ਾਰ ਉਸ ਵਾਹਿਗੁਰੂ ਪਰਮਾਤਮਾ ਦੇ ਹੋਣਾ ਚਾਹੀਦਾ। ਅੱਜ ਤੱਕ ਦਾਨੀ ਦਾਨ ਕਰਦੇ ਰਹੇ ਨੇ ਅਤੇ ਲੋਕ ਦਾਨ ਲੈਂਦੇ ਰਹੇ ਨੇ, ਪਰ ਸਤਿਗੁਰਾਂ ਨੇ ਵੇਖਿਆ ਦਾਨ ਦੇਣ ਵਾਲਾ ਹੰਕਾਰੀ ਹੋ ਜਾਂਦਾ ਹੈ ਅਤੇ ਲੈਣ ਵਾਲਾ ਆਪਣੀ ਬੇਇੱਜ਼ਤੀ ਸਮਝਦਾ ਹੈ। ਅਤੇ ਕਿੰਨਾ ਚੰਗਾ ਹੋਵੇ ਇੱਕ ਪ੍ਰਥਾ ਆਰੰਭ ਕਰ ਦਿੱਤੀ ਜਾਵੇ, ਕਿਹੜੀ? ਦਸਵੰਧ ਦੀ। ਦਸਵੰਧ ਦੀ ਪ੍ਰਥਾ, ਸਾਧ ਸੰਗਤ, ਦਸਵੰਧ ਸਾਡਾ ਨਹੀਂ, ਦਸਵੰਧ ਗੁਰੂ ਦਾ ਹੈ ਅਤੇ ਜਦੋਂ ਕੋਈ ਦੇਵੇਗਾ ਗੁਰੂ ਦੇ ਨਾਮ 'ਤੇ ਦੇਵੇਗਾ, ਇਹ ਨਹੀਂ ਕਹੇਗਾ ਮੈਂ ਦਿੱਤਾ ਹੈ। ਨਹੀਂ, ਦਾਤਾ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਹੈ, ਹਾਂ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕਿਸੇ ਦੀ ਇਮਦਾਦ ਕਰਨੀ, ਲੋੜਵੰਦ ਦੀ ਸੇਵਾ ਕਰਨੀ, ਸਤਿਗੁਰਾਂ ਨੇ ਇਹ ਸਿੱਖਿਆ ਸਾਨੂੰ ਦਿੱਤੀ ਹੈ, ਪਰ ਦੇ ਕੇ ਹੰਕਾਰ ਨਹੀਂ ਕਰਨਾ, ਦਾਤੇ ਦਾ ਸ਼ੁਕਰਗੁਜ਼ਾਰ ਹੋਣਾ ਹੈ, ਦਾਤੇ ਦਾ ਸ਼ੁਕਰਾਨਾ ਕਰਨਾ ਹੈ। ਰੋਜ਼ ਪੜ੍ਹਦੇ ਹਾਂ ਨਾ ਪਾਵਨ ਬਾਣੀ ਦੇ ਅੰਦਰ, ਮਹਾਰਾਜ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕੋਈ ਅਮੀਰ ਹੋਵੇ, ਗਰੀਬ ਹੋਵੇ, ਅਸੀਂ ਸਾਰੇ ਭਿਖਾਰੀ ਹਾਂ, ਦਾਤਾ ਕੇਵਲ ਇੱਕ ਵਾਹਿਗੁਰੂ ਪਰਮਾਤਮਾ, ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਹਾਰ। ਦਾਤਾ ਉਹ ਵਾਹਿਗੁਰੂ ਪਰਮਾਤਮਾ ਜਿਸ ਬਾਰੇ ਪੜ੍ਹਦਿਆਂ ਦਿੰਦਾ ਦੇ ਲੈਂਦੇ ਥੱਕ ਪਾਹ। ਗੁਰੂ ਅਮਰਦਾਸ ਪਾਤਸ਼ਾਹ ਜੀ ਪੌੜੀ ਵਿੱਚ ਕਿਰਪਾ ਕਰ ਰਹੇ ਨੇ, ਮੈਂ ਸਾਰਾ ਜੱਗ ਫਿਰ ਕੇ ਵੇਖ ਲਿਆ, ਭਾਲ ਕੇ ਵੇਖ ਲਿਆ, ਦਾਤਾ ਕੇਵਲ ਅਤੇ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਹੈ ਜਿਹੜਾ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ।
ਉਪਾਏ ਕਿਤੇ ਨਾ ਪਾਈਏ, ਹਰ ਕਰਮ ਵਿਧਾਤਾ।
ਜੀਵਾਂ ਦੇ ਕਰਮ ਬਣਾਉਣ ਵਾਲਾ, ਜੀਵਾਂ ਦੇ ਕਰਮ ਬਿਨਾ ਬਣਾਉਣ ਵਾਲਾ, ਹਰ ਕਰਮ ਵਿਧਾਤਾ। ਮਹਾਰਾਜ ਆਖਦੇ ਨੇ ਜੀਵਾਂ ਦੇ ਕਰਮ ਬਣਾਉਣ ਵਾਲਾ ਵਾਹਿਗੁਰੂ ਕਿਸੇ ਹੋਰ ਚਤੁਰਾਈ ਚਲਾਕੀ ਨਾਲ ਪ੍ਰਾਪਤ ਨਹੀਂ ਹੁੰਦਾ। ਕਿਤੇ ਉਪਾਏ ਨਾ ਪਾਈਏ ਹਰ ਪੁਰਖ ਵਿਧਾਤਾ ਉਹ ਜਿਹੜਾ ਹੈ ਵਾਹਿਗੁਰੂ ਪਰਮਾਤਮਾ ਜੀਵਾਂ ਦੇ ਕਰਮ ਬਣਾਉਣ ਵਾਲਾ ਜਿਹੜਾ ਹੈ ਉਹਨੂੰ ਕਿਸੇ ਚਲਾਕੀ ਨਾਲ ਹੁਸ਼ਿਆਰੀ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ
ਗੁਰ ਸਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ
ਉਹ ਵਾਹਿਗੁਰੂ ਪਰਮਾਤਮਾ ਗੁਰੂ ਦੇ ਸ਼ਬਦ ਰਾਹੀਂ ਅੰਦਰ ਵਸਦਾ ਇੱਕ ਆਪਾਂ ਦੋਹਰਾ ਰੋਜ਼ ਪੜ੍ਹਦੇ ਹਾਂ ਸਾ ਸੰਗਤ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਅੱਗੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ ਕਿਸੇ ਹੋਰ ਕੋਲ ਨਹੀਂ ਜਾਣਾ ਸ਼ਬਦ ਦੇ ਰਾਹੀਂ ਉਸ ਨਾਲ ਸੰਬੰਧ ਜੁੜਨਾ ਉਹਨੂੰ ਮਿਲਣ ਦਾ ਯਤਨ ਕਰਨਾ ਅਤੇ ਮਹਾਰਾਜ ਕਿਰਪਾ ਕਰਦੇ ਨੇ ਉਹ ਵਾਹਿਗੁਰੂ ਪਰਮਾਤਮਾ ਗੁਰੂ ਦੇ ਸ਼ਬਦ ਰਾਹੀਂ ਅੰਦਰ ਵਸਦਾ ਹੈ ਅਤੇ ਫਿਰ ਸਹਿਜੇ ਹੀ ਸਹਿ ਸੁਭਾਏ ਸੁਖੈਨ ਉਸ ਦੀ ਪਹਿਚਾਣ ਹੋ ਜਾਂਦੀ ਜਾਤਾ ਉਸ ਦੀ ਪਹਿਚਾਣ ਹੋ ਜਾਂਦੀ ਹੈ
ਅੰਦਰੋ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰ ਨਾਤਾ
ਜਦੋਂ ਸਤ ਸੰਗਤ ਰੂਪੀ ਸਰੋਵਰ ਦੇ ਅੰਦਰ ਅੰਮ੍ਰਿਤ ਦੇ ਸਰੋਵਰ ਦੇ ਅੰਦਰ ਇਸ਼ਨਾਨ ਕੀਤਾ ਵਾਹਿਗੁਰੂ ਪਰਮਾਤਮਾ ਨੇ ਨਾਮ ਨੂੰ ਅੰਦਰ ਵਸਾਇਆ ਉਸ ਵਿੱਚ ਤਾਰੀਆਂ ਲਾਈਆਂ ਤੇ ਫਿਰ ਮਹਾਰਾਜ ਕਹਿੰਦੇ ਨੇ ਹਰ ਤਰ੍ਹਾਂ ਦੀ ਤ੍ਰਿਸ਼ਨਾ ਜਿਹੜੀ ਸੀ ਉਸ ਦੀ ਅੱਗ ਤ੍ਰਿਸ਼ਨਾ ਦੀ ਅੱਗ ਅੰਦਰੋਂ ਬੁੱਝ ਗਈ ਕਿਉਂਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ ਇੱਕ ਪਾਸੇ ਆਪਾਂ ਇਹ ਪੜ੍ਹਦੇ ਹਾਂ ਅਤੇ ਦੂਜੇ ਪਾਸੇ ਮਹਾਰਾਜ ਆਖਦੇ ਨੇ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ ਜਿਨ੍ਹਾਂ ਨੇ ਨਾਮ ਰੂਪੀ ਸਰੋਵਰ ਦੇ ਅੰਦਰ ਇਸ਼ਨਾਨ ਕੀਤਾ ਤਾਰੀਆਂ ਲਾਈਆਂ ਨਾਮ ਵਿੱਚ ਡੁਬਕੀਆਂ ਲਾਈਆਂ ਨਾਮ ਨੂੰ ਸਵਾਦ ਨਾਲ ਜਪਿਆ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਉਹਨਾਂ ਬਾਰੇ ਪੜ੍ਹਦੇ ਨਾ ਫਰੀਦਾ ਰੁੱਖੀ ਸੁੱਖੀ ਖਾਇਕ ਹੈ ਠੰਡਾ ਪਾਣੀ ਪੀਓ ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ
ਵੱਡੀ ਵੱਡੇ ਆਈ ਵੱਡੇ ਕੀ ਗੁਰਮੁਖ ਬੁਲਾਤਾ
ਉਸ ਵੱਡੇ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਇਹ ਹੈ ਉਹ ਆਪਣੀ ਸਿਫਤ ਆਪ ਨਹੀਂ ਕਰਾਉਂਦਾ ਜਿਨ੍ਹਾਂ ਜੀਵਾਂ ਪਾਸੋਂ ਆਪਣੀ ਸਿਫਤ ਕਰਾਉਂਦਾ ਗੁਰੂ ਦੇ ਰਾਹੀਂ ਕਰਾਉਂਦਾ ਗੁਰੂ ਦੁਆਰਾ ਆਪਣੀ ਸਿਫਤ ਕਰਾਉਂਦਾ ਇਹ ਉਸ ਵੱਡੇ ਦੀ ਵਡਿਆਈ ਹੈ ਉਸ ਵੱਡੇ ਦੀ ਇਹ ਬਖਸ਼ਿਸ਼ ਹੈ ਇਹ ਕਿਰਪਾ ਹੈ ਉਹ ਗੁਰੂ ਦੇ ਰਾਹੀਂ ਜੀਵਾਂ ਪਾਸੋਂ ਆਪਣੀ ਵਡਿਆਈ ਕਰਾਉਂਦਾ ਬੁਲਾਤਾ ਤੋਂ ਭਾਵ ਆਪਣੀ ਸਿਫਤ ਸਲਾਹ ਕਰਾਉਂਦਾ ਇਹ ਉਸ ਵੱਡੇ ਦੀ ਵਡਿਆਈ ਹੈ ਸਾਧ ਸੰਗਤ ਅੱਜ ਫਤਿਹ ਦਿਵਸ ਵੀ ਹੈ ਕਿਉਂਕਿ 9 ਤਰੀਕ ਨੂੰ ਨਗਰ ਕੀਰਤਨ ਕੱਢਿਆ ਗਿਆ ਅੱਜ ਗੁਰੂ ਘਰ ਲੋਹਗੜ੍ਹ ਦੇ ਅੰਦਰ ਦੀਵਾਨ ਸਜੇ ਹੋਏ ਨੇ ਜਿਸ ਮੁੱਖ ਵਾਕ ਦੀ ਵਿਚਾਰ ਆਪਾਂ ਅੱਜ ਇੱਥੇ ਕਰ ਰਹੇ ਹਾਂ ਉਸ ਗੁਰੂ ਘਰ ਦੇ ਅੰਦਰ ਵੀ 8 ਵਜੇ ਤੋਂ 9 ਵਜੇ ਤੱਕ ਸ਼ਬਦ ਵਿਚਾਰ ਹੋ ਰਹੀ ਹੈ ਬੇਨਤੀ ਸਤਿਗੁਰਾਂ ਨੇ 4 ਲੜਾਈਆਂ ਲੜੀਆਂ ਨੇ ਗੁਰੂ ਹਰਗੋਬਿੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਤਿਗੁਰਾਂ ਨੇ ਪੀਰੀ ਅਤੇ ਮੀਰੀ ਨੂੰ ਜੋੜਿਆ ਭਗਤੀ ਅਤੇ ਸ਼ਕਤੀ ਨੂੰ ਜੋੜਿਆ ਸੰਤ ਜਿਹੜੇ ਸਨ ਉਹਨਾਂ ਨੂੰ ਸਿਪਾਹੀ ਬਣਾਇਆ ਅਤੇ ਹੁਕਮਨਾਮੇ ਜਾਰੀ ਕੀਤੇ ਕਿ ਅੱਜ ਤੋਂ ਬਾਅਦ ਸਾਨੂੰ ਸ਼ਸਤਰ ਅਤੇ ਜਵਾਨੀਆਂ ਚਾਹੀਦੀਆਂ ਨੇ ਸਤਿਗੁਰੂ ਦਾ ਹੁਕਮ ਮੰਨ ਕੇ ਜਵਾਨੀਆਂ ਵੀ ਭੇਟ ਕਰਨ ਵਾਲੇ ਆ ਗਏ ਅਤੇ ਸ਼ਸਤਰ ਭੇਟ ਕਰਨ ਵਾਲਿਆਂ ਨੇ ਵੀ ਦਸਵੰਧ ਦੀ ਕਮਾਈ ਵਿੱਚੋਂ ਸ਼ਸਤਰ ਭੇਟ ਵੀ ਸਤਿਗੁਰੂ ਦੇ ਚਰਨਾਂ ਅੰਦਰ ਕੀਤੇ ਇੱਧਰ ਗੁਰੂ ਘਰ ਦੇ ਅੰਦਰ ਬੀਬੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ ਨੇ ਉੱਧਰੋਂ ਬਾਬਾ ਗੁਰਦਿੱਤਾ ਜੀ ਅਤੇ ਹੋਰ ਪ੍ਰੇਮੀ ਜਨ ਸ਼ਿਕਾਰ ਖੇਡਣ ਵਾਸਤੇ ਬਾਹਰ ਨਿਕਲੇ ਲਾਹੌਰ ਦਾ ਹਾਕਮ ਵੀ ਸ਼ਿਕਾਰ ਖੇਡਣ ਵਾਸਤੇ ਆਇਆ ਬਾਜ ਉਸ ਦਾ ਉੱਡ ਕੇ ਆਇਆ ਹੈ, ਕੋਈ ਚੋਰੀ ਨਹੀਂ ਕੀਤਾ, ਪਤਾ ਨਹੀਂ ਕਿਸ ਦਾ ਬਾਜ ਹੈ। ਬਾਜ ਸਿੱਖਾਂ ਨੇ ਫੜ ਲਿਆ, ਪਰ ਜਦੋਂ ਬਾਜ ਦੇ ਬਾਰੇ ਗੱਲਬਾਤ ਹੋਈ ਤਾਂ ਸਿੱਖਾਂ ਨੇ ਕਿਹਾ ਵੀ ਅਸੀਂ ਉੱਡਦਾ ਹੋਇਆ ਫੜਿਆ, ਪਰ ਉਹਨਾਂ ਲੋਕਾਂ ਨੇ ਤਕਰਾਰ ਕੀਤੀ। ਤਕਰਾਰ ਕਰਨ ਤੋਂ ਬਾਅਦ ਮਨ ਅੰਦਰ ਇੱਕ ਖਿਆਲ ਆ ਗਿਆ ਕਿ ਜਿਨ੍ਹਾਂ ਨੇ ਅੱਜ ਬਾਜ ਨੂੰ ਹੱਥ ਪਾਇਆ ਕੱਲ੍ਹ ਤਾਜ ਨੂੰ ਵੀ ਹੱਥ ਪਾਉਣਗੇ। ਕੱਲ੍ਹ ਇਹ ਸਾਡੇ ਵਾਸਤੇ ਰਾਜ ਭਾਗ ਨੂੰ ਕਰਨ ਵਾਸਤੇ ਵੀ ਦੁਖਦਾਈ ਬਣਨਗੇ। ਇਹਨਾਂ ਲੋਕਾਂ ਨੇ ਸ਼ਾਹਜ਼ਾਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਜਿਵੇਂ ਮੁਗਲਸ ਖਾਂ ਫੌਜਾਂ ਲੈ ਕੇ ਆਇਆ, ਸਤਿਗੁਰੂ ਨੂੰ ਨਹੀਂ ਪਤਾ ਕਿ ਇਹ ਗੱਲ ਇੰਨੀ ਵਧਾਉਣਗੇ, ਪਰ ਜਦੋਂ ਪਤਾ ਲੱਗਾ ਤਾਂ ਸਾਧ ਸੰਗਤ ਭਾਈ ਬਿਧੀ ਚੰਦ ਅਤੇ ਹੋਰ ਆਪਣੇ ਪਿਆਰੇ ਸਿੱਖਾਂ ਨੂੰ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਭੇਜਿਆ। ਅਤੇ ਧਿਆਨ ਦੇਵੋ, ਜਿਹੜਾ ਲੋਹਗੜ ਅਸਥਾਨ ਹੈ ਇਸ ਦੇ ਬਿਲਕੁਲ ਨੇੜੇ ਲੜਾਈ ਹੋਈ ਅਤੇ ਸਤਿਗੁਰੂ ਮਹਾਰਾਜ ਨੂੰ ਲੱਕੜ ਦੀ ਤੋਪ ਵੀ ਵਰਤਣੀ ਪਈ। ਅੱਜ ਵੀ ਤੁਹਾਡੇ ਵਿੱਚੋਂ ਵੇਖੋਗੇ ਬਹੁਤ ਸਾਰੇ ਪ੍ਰੇਮੀ ਕਿ ਸਤਿਗੁਰੂ ਮਹਾਰਾਜ ਨੇ ਉਹ ਜਿਹੜੀ ਤੋਪ ਵਰਤੀ ਲੱਕੜ ਦੀ, ਅੱਜ ਵੀ ਲੋਹਗੜ ਦੇ ਅੰਦਰ ਪਈ ਹੋਈ ਹੈ। ਤੁਹਾਡੇ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਹੋਣ, ਬਹੁਤ ਚੰਗਾ, ਨਹੀਂ ਕੀਤੇ ਤਾਂ ਜ਼ਰੂਰ ਕਰਿਓ। ਮੇਰੀ ਬੇਨਤੀ, ਸਤਿਗੁਰੂ ਮਹਾਰਾਜ ਨੇ ਜਿਵੇਂ ਪਰਿਵਾਰ ਨੂੰ ਕੱਢਿਆ ਹੈ, ਚਬਾਲ ਭੇਜਿਆ ਹੈ, ਅਤੇ ਇੱਧਰ ਮੁਕਾਬਲਾ ਕਰਕੇ ਘੰਟਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਜਿੱਥੇ ਹੋਰ ਅਨੇਕਾਂ ਹੀ ਜਿਹੜੇ ਹਨ ਮੁਗਲਾਂ ਦੇ ਸਿਪਾਹੀ ਮਾਰੇ, ਉੱਥੇ ਜਿਹੜਾ ਜਰਨੈਲ ਬਣ ਕੇ ਆਇਆ ਮੁਗਲਸ ਖਾਂ, ਉਹਨੂੰ ਮੌਤ ਦੇ ਘਾਟ ਉਤਾਰਿਆ। ਜਦੋਂ ਉਹਨਾਂ ਦਾ ਜਰਨੈਲ ਮਰਿਆ ਅਤੇ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਭਾਜੜਾ ਪੈ ਗਈਆਂ, ਹਾਰ ਕੇ ਉਹ ਆਪਣੇ ਟਿਕਾਣਿਆਂ 'ਤੇ ਵਾਪਸ ਚਲੇ ਗਏ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਵੇਂ ਚਬਾਲ ਪਹੁੰਚੇ ਅਤੇ ਆਪਣੀ ਬੱਚੀ ਬੀਬੀ ਵੀਰੋ ਦੀ ਸ਼ਾਦੀ ਉੱਥੇ ਜਾ ਕੇ ਕੀਤੀ, ਪਿਆਰਿਓ ਸਤਿਗੁਰੂ ਮਹਾਰਾਜ ਨੇ ਚਾਰ ਲੜਾਈਆਂ ਲੜੀਆਂ, ਪਰ ਕੋਈ ਜੰਗ ਵਾ ਜ਼ਰ ਜ਼ੋਰੂ ਤੋਂ ਜ਼ਮੀਨ ਵਾਸਤੇ ਨਹੀਂ, ਕੇਵਲ ਅਤੇ ਕੇਵਲ ਧਰਮ ਦੇ ਨਾਂ 'ਤੇ ਲੜਾਈ ਲੜੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਅੱਜ ਵੀ ਸਾਨੂੰ ਮੀਰੀ ਅਤੇ ਪੀਰੀ ਦਾ ਜਿਹੜਾ ਸਿਧਾਂਤ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਅਪਣਾ ਕੇ ਚੱਲਣਾ ਚਾਹੀਦਾ ਹੈ। ਗ੍ਰੰਥ ਅਤੇ ਪੰਥ ਦੇ ਨਾਲ ਜੁੜੀਏ, ਸਤਿਗੁਰੂ ਮਹਾਰਾਜ ਕਿਰਪਾ ਕਰਨਗੇ। ਜ਼ਰੂਰ ਨਿਤਨੇਮ ਵੀ ਕਰੀਏ ਅਤੇ ਸਾਧ ਸੰਗਤ ਸ਼ਸਤਰਧਾਰੀ ਬਣ ਕੇ ਆਪਣੇ ਜੀਵਨ ਦੇ ਅੰਦਰ ਵਰਤੀਏ, ਆਪਣੀ ਰਕਸ਼ਾ ਸਵਯਮ ਕਰੀਏ ਅਤੇ ਦੂਜਿਆਂ ਵਾਸਤੇ ਵੀ ਆਪਾਂ ਉਹਨਾਂ ਦੀ ਰਕਸ਼ਾ ਕਰਨ ਦਾ ਜਿਹੜਾ ਹੈ ਪ੍ਰਣ ਆਪਣੇ ਜੀਵਨ ਦੇ ਅੰਦਰ ਨਿਭਾ ਸਕੀਏ। ਕਿਉਂਕਿ ਸਾਡੀ ਤਾਂ ਅਰਦਾਸ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰੂ ਕਿਰਪਾ ਕਰਨ। ਸਮੁੱਚੇ ਸਲੋਕਾਂ ਦਾ ਪੌੜੀ ਦਾ ਵੀ ਭਾਵ ਇਹ ਹੈ ਕਿ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਦਾਤੇ ਕੋਲੋਂ ਦਾਤਾਂ ਪ੍ਰਾਪਤ ਕਰਕੇ ਉਸ ਦਾਤੇ ਨਾਲ ਜੁੜੇ ਰਹਾਂਗੇ, ਜ਼ਿੰਦਗੀ ਸੁੱਖਾਂ ਅੰਦਰ ਬਤੀਤ ਹੋਵੇਗੀ। ਅਤੇ ਜੇ ਭੁੱਲ ਜਾਵਾਂਗੇ ਤਾਂ ਫਿਰ ਸਾਧ ਸੰਗਤ ਪਰਮੇਸ਼ੁਰ 'ਤੇ ਭੁੱਲਿਆ ਵਿਆਪਨ ਸਭੈ ਰੋਗ ਵਾਲੀ ਗੱਲ ਜੀਵਨ ਦੇ ਅੰਦਰ ਆ ਕੇ ਵਾਪਰੇਗੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਅੰਦਰੋ ਤ੍ਰਿਸ਼ਨਾ ਅਗਨ ਬੁਝੀ,
ਹਰ ਹਰ ਅੰਮ੍ਰਿਤ ਸਰ ਨਾਤਾ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।